ਹੋਣਗੇ ਦੀਦਾਰ ਸੱਚੇ ਪਾਤਸ਼ਾਹ ਅੱਖੀਆਂ ਤਰਸ ਹਰੀਆਂ ਕਦੋਂ ਹੋਣਗੇ ਦੀਦਾਰ ਸੱਚੇ ਪਾਤਸ਼ਾਹ ਅੱਖੀਆਂ ਤਰਸ ਹਰੀਆਂ ਕਦੋਂ ਹੋਣਗੇ ਦੀਦਾਰ ਸੱਚੇ ਪਾਤਸ਼ਾਹ ਅੱਖੀਆਂ ਤਰਸ ਹਰੀਆਂ ਕਦੋਂ ਹੋਣਗੇ ਦੀਦਾਰ ਸੱਚੇ ਪਾਤਸ਼ਾਹ ਅੱਖੀਆਂ ਤਰਸ ਹਰੀਆਂ ਮੇਰੇ ਪਿਆਰੇ ਅੱਖੀਆਂ ਤਰਸ ਹਰੀਆਂ ਮੇਰੇ ਪਿਆਰੇ ਅੱਖੀਆਂ ਤਰਸ ਹਰੀਆਂ ਕਦੋਂ ਹੋਣਗੇ ਦੀਦਾਰ ਸੱਚੇ ਪਾਤਸ਼ਾਹ ਅੱਖੀਆਂ ਤਰਸ ਹਰੀਆਂ ਕਦੋਂ ਹੋਣਗੇ ਦੀਦਾਰ ਸੱਚੇ ਪਾਤਸ਼ਾਹ ਅੱਖੀਆਂ ਤਰਸ ਹਰੀਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਸਿੱਖ ਅਰਦਾਸ ਕਰ ਰਿਹਾ ਨਿਰੰਕਾਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਸਤਿਗੁਰਾਂ ਨੇ ਆਪਣੀ ਗੁਰਬਾਣੀ ਵਿੱਚ ਬੜਾ ਸੁੰਦਰ ਅੰਕਿਤ ਕੀਤਾ ਲਿਖਿਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਨ ਬਣਨਾ ਤਾਂ ਬੜਾ ਔਖਾ ਹੈ ਪਰ ਜਦੋਂ ਵੀ ਕੋਈ ਗੁਰਮੁਖ ਪਿਆਰਾ ਗੁਰਸਿੱਖ ਸ਼ਰਧਾ ਭਾਵਨਾ ਪਿਆਰ ਦੇ ਨਾਲ ਅਰਦਾਸ ਕਰਦਾ ਹੈ ਉਸ ਸਿੱਖ ਦੀ ਅਰਦਾਸ ਬੇਨਤੀ ਜ਼ਰੂਰ ਪ੍ਰਵਾਨ ਹੁੰਦੀ ਹੈ ਪ੍ਰਭ ਪਾਸ ਜਨ ਕੀ ਅਰਦਾਸ ਅਰਦਾਸ ਕਰ ਰਿਹਾ ਸਿੱਖ ਅਤੇ ਸਿੱਖਣੀ ਪਹੁੰਚੀ ਅਰਦਾਸ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਅੱਜ ਸਿੱਖ ਅਤੇ ਸਿੱਖਣੀ ਬੜੇ ਪਿਆਰ ਦੇ ਨਾਲ ਸਾਨੂੰ ਯਾਦ ਕਰ ਰਹੇ ਨੇ ਉਹਨਾਂ ਦੇ ਮਨ ਵਿੱਚ ਬੜਾ ਚਾਅ ਹੈ ਬੜੀ ਸ਼ਰਧਾ ਭਾਵਨਾ ਹੈ ਚੱਲ ਮਰਦਾਨਿਆ ਅੱਜ ਉਸ ਸਿੱਖ ਦੇ ਘਰ ਆਪਾਂ ਚੱਲਣਾ ਨਾਲ ਤੈਨੂੰ ਸਿੱਖੀ ਦਾ ਘਰ ਦਿਖਾਉਣਾ ਹੈ ਸਤਿਗੁਰੂ ਮਰਦਾਨੇ ਨੂੰ ਹੁਕਮ ਕੀਤਾ ਮਰਦਾਨੇ ਨੇ ਸਤ ਬਚਨ ਆਖਿਆ ਤੇ ਤੁਰ ਪਏ ਹਨ ਤੈਨੂੰ ਸਿੱਖੀ ਦਾ ਘਰ ਦਿਖਾਈਏ ਉੱਠ ਮਰਦਾਨਿਆ ਚੱਲ ਚੱਲੀਏ ਚੱਲ ਉੱਠ ਮਰਦਾਨਿਆ ਚੱਲ ਚੱਲੀਏ ਤੈਨੂੰ ਸਿੱਖੀ ਦਾ ਘਰ ਦਿਖਾਈਏ ਉੱਠ ਮਰਦਾਨਿਆ ਚੱਲ ਚੱਲੀਏ ਚੱਲ ਉੱਠ ਮਰਦਾਨਿਆ ਚੱਲ ਚੱਲੀਏ ਚੱਲੀਏ ਚੱਲ ਉੱਠ ਮਰਦਾਨਿਆ ਚੱਲ ਚੱਲੀਏ ਤੈਨੂੰ ਸਤਿਕਾਰਯੋਗ ਸੰਗਤ ਜੀ, ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਮਰਦਾਨੇ ਨੂੰ, ਚੱਲ ਮਰਦਾਨੇ ਆ, ਤੈਨੂੰ ਸਿੱਖੀ ਦਾ ਕਰ ਦਿਖਾਈਏ ਸਿੱਖੀ ਦਾ। ਸਤਿਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਨਾਲ ਲੈ ਕੇ ਸਿੱਖ ਦੇ ਬਾਰ ਮੂਹਰੇ ਜਾ ਖੜੋਤੇ, ਘਰ ਦਾ ਦਰਵਾਜ਼ਾ ਖੱਟ ਖਟਾਇਆ। ਸਿੱਖ ਦਾ ਕੱਚਾ ਜਿਹਾ ਘਰ ਸੀ। ਜਦੋਂ ਸਿੱਖ ਅੰਦਰੋਂ ਆਇਆ, ਤੱਕਿਆ ਕੀ ਦੇਖਿਆ ਕਿ ਨਿਰੰਕਾਰ ਦੇ ਰੂਪ ਗੁਰੂ ਨਾਨਕ ਦੇ ਮਹਾਰਾਜ ਮੇਰੇ ਘਰ ਆਏ ਨੇ। ਇੱਕ ਗਰੀਬ ਦੇ ਘਰ, ਇੱਕ ਕੰਗਾਲ ਦੇ ਘਰ, ਜਿਹਦੇ ਘਰ ਦੇ ਵਿੱਚ ਕੋਈ ਚੰਗਾ ਖੇਸ ਨਹੀਂ, ਕੋਈ ਚੰਗੀ ਚਾਦਰ ਨਹੀਂ, ਕੋਈ ਚੰਗਾ ਗਲੀਚਾ ਨਹੀਂ, ਜਿਹੜਾ ਸਤਿਗੁਰਾਂ ਦੇ ਆਸਣ ਲਾਉਣ ਵਾਸਤੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਉਸ ਸਿੱਖ ਨੂੰ ਇੱਕ ਮੈਲੀ ਕੁਚੈਲੀ ਚਾਦਰ ਦਿੱਸੀ। ਉਹੋ ਹੀ ਸਿੱਖ ਨੇ ਮੈਲੀ ਕੁਚੈਲੀ ਚਾਦਰ ਲੈ ਕੇ ਸਤਿਗੁਰਾਂ ਦਾ ਆਸਣ ਲਾ ਦਿੱਤਾ। ਬੇਨਤੀ ਕੀਤੀ ਨਿਰੰਕਾਰ ਦੇ ਚਰਨਾਂ ਵਿੱਚ, ਸਤਿਗੁਰੂ ਕਿਰਪਾ ਕਰੋ ਅਤੇ ਬੈਠੋ। ਸਤਿਗੁਰੂ ਬੈਠ ਗਏ। ਉਸ ਸਿੱਖ ਦੀ ਮੈਲੀ ਕੁਚੈਲੀ ਚਾਦਰ ਵੱਲੇ ਨਹੀਂ ਦੇਖਿਆ, ਮੈਲੇ ਕੁਚੈਲੇ ਵਸਤਰਾਂ ਵੱਲੇ ਨਹੀਂ ਦੇਖਿਆ। ਸਤਿਗੁਰਾਂ ਨੇ ਤਾਂ ਉਸ ਸਿੱਖ ਦਾ ਪਿਆਰ ਦੇਖਿਆ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਮੇਰਾ ਅਕਾਲ ਪੁਰਖ ਅੰਤਰਜਾਮੀ ਸ਼ਰਧਾ ਪਿਆਰ ਭਾਵਨਾ ਦਾ ਭੁੱਖਾ ਹੈ। ਮਰਦਾਨਾ ਦੇਖੀ ਜਾ ਰਿਹਾ, ਇਹ ਸਤਿਗੁਰੂ ਅੱਜ ਕਿੱਥੇ ਲੈ ਕੇ ਆ ਗਏ। ਮਨ ਵਿੱਚ ਸੋਚਿਆ ਸੀ ਅੱਜ ਸਤਿਗੁਰੂ ਕਿਸੇ ਤਗੜੇ ਘਰ ਵਿੱਚ ਲੈ ਕੇ ਜਾਣਗੇ, ਕਿਸੇ ਤਨਾੜ ਘਰ ਦੇ ਵਿੱਚ ਲੈ ਕੇ ਜਾਣਗੇ, ਜਿੱਥੇ ਕੁਝ ਚੰਗਾ ਸ਼ਕਨ ਸ਼ਕਾਉਣ ਵਾਸਤੇ ਮਿਲੇਗਾ। ਸਤਿਗੁਰੂ ਆ ਕਿੱਥੇ ਆ ਕੇ ਲੈ ਕੇ ਆ ਗਏ ਨੇ। ਸਤਿਕਾਰਯੋਗ ਸੰਗਤ ਜੀ, ਸਿੱਖ ਬੈਠ ਗਿਆ, ਉਧਰੋਂ ਆਪਦੀ ਸਿੱਖਣੀ ਨੂੰ ਆਵਾਜ਼ ਮਾਰੀ, ਕਹਿਣ ਲੱਗਾ ਭਾਗਾਂ ਵਾਲੀਏ, ਆ ਦੇਖ ਲੈ, ਆ ਤੱਕ ਲੈ, ਅੱਜ ਨਿਰੰਕਾਰ ਦੇ ਰੂਪ ਸਾਡੇ ਘਰ ਆਏ ਨੇ। ਰੋਜ਼ ਹੀ ਕਿਹਾ ਕਰਦੀ ਸੀ ਕਿ ਸਾਨੂੰ ਪਤਾ ਨਹੀਂ ਨਿਰੰਕਾਰ ਕਦੋਂ ਦਰਸ਼ਨ ਦੇਣਗੇ, ਆ ਤੱਕ ਲੈ, ਅੱਜ ਪਰਮੇਸ਼ਰ ਆਪ ਸਾਡੇ ਘਰ ਆ ਗਏ ਨੇ। ਭਾਗਾਂ ਵਾਲੀਏ, ਥੋੜ੍ਹੀ ਜਿਹੀ ਸ਼ੱਕਰ ਪਾ ਕੇ ਸਤਿਗੁਰਾਂ ਵਾਸਤੇ ਠੰਡਾ ਸ਼ਰਬਤ ਬਣਾ ਕੇ ਲਿਆਓ, ਸਤਿਗੁਰਾਂ ਨੂੰ ਪਿਆਸ ਲੱਗੀ ਹੋਵੇ। ਸਿੱਖਣੀ ਕਹਿਣ ਲੱਗੀ, ਸਵਾਮੀ ਜੀ ਘਰ ਵਿੱਚ ਸੁੱਖ ਹੈ, ਭਾਵ ਕਿ ਘਰ ਦੇ ਵਿੱਚ ਸ਼ੱਕਰ ਨਹੀਂ ਹੈ। ਸਿੱਖ ਕਹਿਣ ਲੱਗਾ, ਭਾਗਾਂ ਵਾਲੀਏ ਦੇ ਘਰ ਦੇ ਵਿੱਚ ਸ਼ੱਕਰ ਨਹੀਂ, ਅਤੇ ਥੋੜ੍ਹਾ ਜਿਹਾ ਨਿਮਕ ਪਾ ਕੇ ਲਿਆਇਓ। ਫਿਰ ਸਿੱਖਣੀ ਨੇ ਆਵਾਜ਼ ਦਿੱਤੀ, ਇਹ ਸਵਾਮੀ ਜੀ ਘਰ ਦੇ ਵਿੱਚ ਸੁੱਖ ਹੈ, ਭਾਵ ਕਿ ਘਰ ਦੇ ਵਿੱਚ ਨਿਮਕ ਵੀ ਨਹੀਂ ਹੈ, ਇੰਨੀ ਉਸ ਸਿੱਖ ਦੇ ਘਰ ਦੇ ਵਿੱਚ ਗਰੀਬੀ। ਮਰਦਾਨਾ ਸੁਣ ਕੇ ਹੈਰਾਨ ਹੋ ਗਿਆ। ਸਿੱਖ ਕਹਿਣ ਲੱਗਾ, ਭਾਗਾਂ ਵਾਲੀਏ, ਜੇ ਘਰ ਦੇ ਵਿੱਚ ਨਿਮਕ ਵੀ ਨਹੀਂ, ਤੇ ਧਨ ਤਾਂ ਗੁਰੂ ਕਿਆ ਨੇ ਦੇਣਾ ਸੀ ਨਾ, ਫਿਰ ਫੋਕਾ ਜਾਲ ਹੀ ਸਤਿਗੁਰਾਂ ਵਾਸਤੇ ਲੈ ਆਓ। ਸਿੱਖਣੀ ਨੇ ਗੜਵਾ ਜਲਦਾ ਭਰਿਆ, ਦੋ ਬਰਤਨ ਲੈ ਕੇ ਆਉਂਦੇ, ਦੋਵਾਂ ਬਰਤਨਾਂ ਦੇ ਵਿੱਚ ਜਲ ਪਾਇਆ, ਇੱਕ ਮਰਦਾਨੇ ਨੂੰ ਇੱਕ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਅਤੇ ਜਲ ਛਕੋ। ਸਤਿਗੁਰਾਂ ਨੇ ਜਲ ਛਕ ਲਿਆ। ਮਰਦਾਨਾ ਬਰਤਨ ਹੱਥ ਵਿੱਚ ਲੈ ਕੇ ਦੇਖੀ ਜਾ ਰਿਹਾ, ਕਦੀ ਸਤਿਗੁਰਾਂ ਵੱਲੇ, ਕਦੀ ਮੈਲੀ ਕੁਚੈਲੀ ਚਾਦਰ ਵੱਲੇ, ਕਦੇ ਸਿੱਖ ਵੱਲੇ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਜਲ ਛੱਕ ਲੈ। ਮਰਦਾਨੇ ਨੇ ਜਲ ਛੱਕ ਲਿਆ, ਸਿੱਖ ਅੰਦਰ ਗਿਆ। ਸਿੱਖ ਅਤੇ ਸਿੱਖਣੀ ਸਲਾਹ ਕਰਦੇ ਨੇ, ਸਤਿਗੁਰਾਂ ਨੇ ਪ੍ਰਸ਼ਾਦਾ ਛਕਣਾ ਹੋਵੇਗਾ। ਸਿੱਖ ਕਹਿਣ ਲੱਗਾ, ਕਰਮਾਂ ਵਾਲੀਏ, ਭਾਗਾਂ ਵਾਲੀਏ, ਆਪਣੇ ਘਰ ਕਿੰਨਾ ਕੁ ਸੀਧਾ ਪਿਆ, ਪ੍ਰਸ਼ਾਦਾ ਤਿਆਰ ਕਰੀਏ ਗੁਰੂ ਵਾਸਤੇ, ਭੁੱਖ ਲੱਗੀ ਹੋਣੀ ਹੈ ਸਤਿਗੁਰਾਂ ਨੂੰ। ਸਿੱਖਣੀ ਕਹਿਣ ਲੱਗੀ, ਸਵਾਮੀ ਜੀ ਘਰ ਵਿੱਚ ਸੁੱਖ ਹੈ, ਭਾਵ ਦੇ ਕਾ ਘਰ ਦੇ ਵਿੱਚ ਰਸਤ ਨਹੀਂ ਹੈ। ਸਿੱਖ ਕਹਿਣ ਲੱਗਾ, ਮੈਂ ਕਿਸੇ ਤੋਂ ਉਧਾਰਾ ਆਂਢ ਗੁਆਂਢ ਤੋਂ ਮੰਗ ਕੇ ਰਸਤ ਲੈ ਕੇ ਆਉਣਾ, ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਵਾਂਗੇ। ਸਿੱਖ ਗਿਆ ਆਂਢ ਗੁਆਂਢ ਗਿਆ, ਦੋ ਚੌਂ ਘਰਾਂ ਦੇ ਵਿੱਚ ਗਿਆ, ਪਰ ਕਿਸੇ ਨੇ ਉਧਾਰਾ ਨਹੀਂ ਦਿੱਤਾ। ਕਹਿਣ ਲੱਗੇ, ਇਹ ਤਾਂ ਅੱਗੇ ਹੀ ਬੜਾ ਗਰੀਬ ਹੈ, ਜੇ ਕੋਈ ਉਧਾਰੀ ਚੀਜ਼ ਮੰਗ ਕੇ ਲੈ ਜਾਂਦਾ ਹੈ ਮੁੜ ਕੇ ਵਾਪਸ ਨਹੀਂ ਕਰਦਾ। ਅੱਜ ਵੀ ਜੇ ਕੋਈ ਸਾਡੇ ਘਰਾਂ ਦੇ ਵਿੱਚੋਂ ਕੋਈ ਚੀਜ਼ ਲੈ ਗਿਆ ਤਾਂ ਇਹਨੇ ਵਾਪਸ ਨਹੀਂ ਕਰਨੀ, ਕੋਈ ਉਧਾਰਾ ਨਾ ਦਿਆ ਜੀ। ਹਾਂ, ਮਾੜੇ ਦਿਨ ਨਾ ਆ ਜਾਣ ਸਤਿਕਾਰ ਯੁਗ ਸੰਗਤ ਜੀ। ਸਿੱਖ ਵਾਪਸ ਆ ਗਿਆ, ਕਿਸੇ ਨੇ ਉਧਾਰਾ ਮੰਗਵਾ ਵੀ ਨਾ ਦਿੱਤਾ। ਸਿੱਖ ਕਹਿਣ ਲੱਗਾ, ਭਾਗਾਂ ਵਾਲੀਏ, ਮੇਰੇ ਸਿਰ ਦੇ ਉੱਤੇ ਕੇਸ ਨੇ, ਇਹਨਾਂ ਕੇਸਾਂ ਨੂੰ ਲਾ ਕੇ ਮੈਂ ਰੱਸੀ ਵੱਟਦਾ, ਇੱਕ ਸਹੇਲੀ ਵੱਟਦਾ, ਰੱਸੀ ਵੱਟ ਕੇ ਅਤੇ ਮੈਂ ਬਾਜ਼ਾਰ ਦੇ ਵਿੱਚ ਵੇਚ ਕੇ ਆਉਣਾ। ਸਤਿਕਾਰਯੋਗ ਸੰਗਤ ਜੀ, ਉਸ ਸਿੱਖ ਨੇ ਆਪਦੇ ਕੇਸ ਲਾਏ, ਕੇਸ ਲਾ ਕੇ ਉਹਨਾਂ ਦੀ ਰੱਸੀ ਵੱਟੀ। ਪਰ ਇੱਕ ਗੱਲ ਦਾ ਖਿਆਲ ਕਰਿਓ ਜੇ ਸਤਿਕਾਰਯੋਗ ਸੰਗਤ ਜੀ, ਉਸ ਸਿੱਖ ਨੇ ਅਜੇ ਪੌਲ ਨਹੀਂ ਸੀ ਲਈ। ਕੇਸ ਲਾ ਕੇ ਰੱਸੀ ਵੱਟ ਕੇ ਅਤੇ ਬਾਜ਼ਾਰ ਵੱਲ ਨੂੰ ਤੁਰ ਪਿਆ। ਮਰਦਾਨੇ ਨੂੰ ਜਦੋਂ ਪਤਾ ਲੱਗਾ, ਮਰਦਾਨੇ ਨੇ ਦੇਖਿਆ ਇਹ ਸਿੱਖ ਕੀ ਕਰ ਰਿਹਾ। ਪਹਿਲੋਂ ਆਪਦੇ ਸਿਰ ਤੋਂ ਕੇਸ ਲਾਏ, ਕੇਸ ਲਾ ਕੇ ਉਹਨਾਂ ਦੀ ਰੱਸੀ ਵੱਟੀ ਅਤੇ ਹੁਣ ਬਾਜ਼ਾਰ ਵੱਲ ਨੂੰ ਤੁਰ ਪਿਆ ਹੈ। ਮਰਦਾਨਾ ਵੀ ਸਿੱਖ ਦੇ ਮਗਰ ਮਗਰ ਤੁਰ ਪਿਆ, ਪਿੱਛੇ ਪਿੱਛੇ ਜਾ ਰਿਹਾ ਹੈ ਮਰਦਾਨਾ, ਅੱਗੇ ਸਿੱਖ ਜਾ ਰਿਹਾ ਕਿ ਸਿੱਖ ਕਿੱਥੇ ਜਾਵੇਗਾ, ਇਸ ਰੱਸੀ ਨੂੰ ਕੀ ਕਰੇਗਾ। ਪਰ ਉਹ ਸਤਿਕਾਰਯੋਗ ਸੰਗਤ ਜੀ, ਸਿੱਖ ਵੱਟ ਕੇ ਕੇਸਾਂ ਦੀ ਰੱਸੀ ਜੀ ਅਤੇ ਚੱਲਿਆ ਬਾਜ਼ਾਰ ਵੇਚਣੇ। ਸਿੱਖ ਵੱਟ ਕੇ ਕੇਸਾਂ ਦੀ ਰੱਸੀ ਜੀ ਚੱਲਿਆ ਬਾਜ਼ਾਰ ਵੇਚਣੇ, ਸਿੱਖ ਵੱਟ ਕੇ ਕੇਸਾਂ ਦੀ ਰੱਸੀ ਜੀ ਚੱਲਿਆ ਬਾਜ਼ਾਰ ਵੇਚਣੇ। ਸਿੱਖ ਵੱਟ ਕੇ ਕੇਸਾਂ ਦੀ ਰੱਸੀ ਜੀ ਚੱਲਿਆ ਬਾਜ਼ਾਰ ਵੇਚਣੇ, ਸਿੱਖ ਵੱਟ ਕੇ ਕੇਸਾਂ ਦੀ ਰੱਸੀ ਜੀ ਚੱਲਿਆ ਬਾਜ਼ਾਰ ਵੇਚਣੇ। ਸਿੱਖ ਚੱਲਿਆ ਬਾਜ਼ਾਰ ਵੇਚਣੇ, ਮੇਰੇ ਪਿਆਰੇ ਸਿੱਖ ਚੱਲਿਆ ਬਾਜ਼ਾਰ ਵੇਚਣੇ, ਸਤਿਕਾਰਯੋਗ ਸੰਗਤ ਜੀ ਕੇਸਾਂ ਦੀ ਰੱਸੀ ਵੱਟ ਕੇ ਤੁਰ ਪਿਆ, ਪਿੱਛੇ ਪਿੱਛੇ ਮਰਦਾਨਾ ਵੀ ਜਾ ਰਿਹਾ, ਦੇਖ ਰਿਹਾ ਸਿੱਖ ਕਿੱਥੇ ਚੱਲਿਆ। ਸਿੱਖ ਬਾਜ਼ਾਰ ਦੇ ਵਿੱਚ ਚਲਾ ਗਿਆ, ਬਾਜ਼ਾਰ ਵਿੱਚ ਜਾ ਕੇ ਸਿੱਖ ਉੱਚੀ ਉੱਚੀ ਆਵਾਜ਼ਾਂ ਦੇ ਰਿਹਾ ਹੈ, ਮੈਂ ਰੱਸੀ ਵੇਚਣੀ ਹੈ। ਕਿਸੇ ਨੇ ਪੁੱਛਿਆ, ਉਹ ਸਿੱਖਾ ਇਹ ਰੱਸੀ ਕਾਸ ਤੋਂ ਵੇਚ ਰਿਹਾ। ਕਹਿਣ ਲੱਗਾ, ਮੈਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਸਤਿਗੁਰਾਂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਨਿਰੰਕਾਰ ਦੇ ਰੂਪ ਗੁਰੂ ਨਾਨਕ ਦੇਵ ਮੇਰੇ ਘਰ ਆਏ ਨੇ, ਮੈਂ ਰੱਸੀ ਵੇਚ ਕੇ ਰਸਤ ਖਰੀਦ ਕੇ ਲੰਗਰ ਪ੍ਰਸ਼ਾਦਾ ਛਕਣਾ। ਭਾਈ ਸਿੱਖਾ ਕਿੰਨੇ ਪੈਸੇ ਲੈਣੇ ਨੇ? ਜਿੰਨੇ ਮਰਜ਼ੀ ਦੇ ਦਿਓ। ਸਤਿਕਾਰਯੋਗ ਸੰਗਤ ਜੀ, ਉਹ ਸਿੱਖ ਰੱਸੀ ਵੇਚ ਕੇ ਪੈਸੇ ਲੈ ਕੇ ਵਾਪਸ ਜਦੋਂ ਆਇਆ ਤਾਂ ਮਰਦਾਨਾ ਪਹਿਲੋਂ ਹੀ ਸਤਿਗੁਰਾਂ ਦੇ ਚਰਣਾਂ ਵਿੱਚ ਪਹੁੰਚ ਗਿਆ। ਮਹਾਰਾਜ ਕਿਰਪਾ ਕਰੋ। ਸਤਿਗੁਰੂ ਇਸ ਘਰ ਦੇ ਵਿੱਚੋਂ ਚਲੇ ਚੱਲੀਏ। ਮੈਂ ਇਸ ਸਿੱਖ ਨੂੰ ਦੇਖਿਆ, ਪਹਿਲੋਂ ਕੇਸ ਲਾਏ, ਕੇਸ ਲਾ ਕੇ ਬਾਜ਼ਾਰ ਦੇ ਵਿੱਚ ਵੇਚਦਾ ਫਿਰਦਾ ਸੀ। ਸਤਿਗੁਰੂ ਕਹਿ ਰਿਹਾ ਸੀ ਮੈਂ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਉਣਾ, ਗੁਰੂ ਦੀ ਸੇਵਾ ਕਰਨੀ ਹੈ। ਸਤਿਗੁਰੂ ਇਹ ਸਿੱਖ ਬੜਾ ਗਰੀਬ ਹੈ, ਇਸ ਘਰ ਦੇ ਵਿੱਚੋਂ ਚਲੇ ਚੱਲੀਏ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਅੱਗੇ ਦੇਖ ਰੰਗ ਕਰਤਾਰ ਦੇ। ਜਦੋਂ ਮਰਦਾਨੇ ਨੇ ਸਤਿਗੁਰਾਂ ਦੇ ਸੀਸ ਵੱਲ ਤੱਕਿਆ, ਸਤਿਕਾਰਯੋਗ ਸੰਗਤ ਜੀ, ਉਹ ਜਿਹੜੀ ਸਿੱਖ ਬਾਜ਼ਾਰ ਦੇ ਵਿੱਚ ਰੱਸੀ ਵੇਚ ਕੇ ਆਇਆ ਸੀ ਨਾ, ਉਹ ਗੁਰੂ ਨਾਨਕ ਦੇਹ ਮਹਾਰਾਜ ਜੀ ਦੇ ਸੀਸ ਦੇ ਉੱਤੇ ਸੁਸ਼ੋਭਿਤ ਹੋ ਰਹੀ ਹੈ। ਉਹ ਰੱਸੀ ਸਤਿਗੁਰਾਂ ਦੇ ਸੀਸ ਦੇ ਉੱਪਰ ਹੈ। ਮਰਦਾਨਾ ਦੇਖ ਕੇ ਹੈਰਾਨ ਰਹਿ ਗਿਆ। ਉੱਧਰੋਂ ਸਿੱਖ ਵੀ ਆ ਗਿਆ। ਸਿੱਖ ਨੇ ਵੀ ਤੱਕਿਆ, ਜਿਹੜੀ ਮੈਂ ਰੱਸੀ ਬਾਜ਼ਾਰ ਦੇ ਵਿੱਚ ਵੇਚ ਕੇ ਆਇਆ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਕਹਿਣ ਲੱਗਾ ਸਤਿਗੁਰੂ ਤੁਹਾਡੀਆਂ ਤੁਸੀਂ ਜਾਣੋ। ਸਿੱਖਣੀ ਨੂੰ ਰਸਤ ਫੜਾ ਦਿੱਤੀ, ਲੰਗਰ ਪ੍ਰਸ਼ਾਦਾ ਤਿਆਰ ਕੀਤਾ, ਸਤਿਗੁਰਾਂ ਨੂੰ ਛਕਾਇਆ। ਰੋਜ਼ ਹੀ ਸਿੱਖ ਅਤੇ ਸਿੱਖਣੀ ਸਤਿਗੁਰਾਂ ਦੀ ਸੇਵਾ ਕਰਦੇ ਨੇ। ਮੇਰੇ ਨਿਰੰਕਾਰ ਜੋਤੀ ਸਰੂਪ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਨੂੰ ਆਖਿਆ ਕਰਨ, ਮਰਦਾਨਿਆਂ ਰਬਾਬ ਖੋਲ, ਮਰਦਾਨਿਆਂ ਰਬਾਬ ਵਜਾ, ਤੇਰੇ ਰਬਾਬ ਦੀਆਂ ਤਰਬਾਂ 'ਤੇ ਮੇਰਾ ਮਾਲਕ ਰੀਝਦਾ। ਮਰਦਾਨਿਆਂ ਮੇਰੇ ਮਾਲਕ ਦੀ ਬਾਣੀ ਆਈ ਹੈ, ਮਰਦਾਨਿਆਂ ਰਬਾਬ ਵਜਾ ਅਤੇ ਕੀਰਤਨ ਕਰੀ। ਸਤਿਗੁਰਾਂ ਨੇ ਕੀਰਤਨ ਕਰਨਾ, ਸਿੱਖ ਅਤੇ ਸਿੱਖਣੀ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਜਾਣਾ। ਸਤਿਕਾਰਯੋਗ ਸੰਗਤ ਜੀ, ਕਈ ਵਾਰਾਂ ਸਾਰੀ ਸਾਰੀ ਰਾਤ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣਾਂ ਨੇ ਕੀਰਤਨ ਕਰੀ ਜਾਣਾ ਅਤੇ ਸਿੱਖ ਅਤੇ ਸਿੱਖਣੀ ਵੀ ਸਾਰੀ ਸਾਰੀ ਰਾਤ ਜਾਗਦੇ ਰਹਿਣਾ। ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ ਸਾਰੀ ਸਾਰੀ ਰਾਤ ਜਾਗਦੇ, ਸਿੱਖ ਅਤੇ ਸਿੱਖਣੀ ਸੇਵਾ ਕਰਦੇ ਨੇ, ਸਾਰੀ ਸਾਰੀ ਰਾਤ ਜਾਗਦੇ ਨੇ। ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ ਸਾਰੀ ਸਾਰੀ ਰਾਤ ਜਾਗਦੇ, ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ ਸਾਰੀ ਸਾਰੀ ਰਾਤ ਜਾਗਦੇ। ਸੱਚੇ ਪਾਤਸ਼ਾਹ ਸਾਰੀ ਸਾਰੀ ਰਾਤ ਜਾਗਦੇ, ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ ਸਾਰੀ ਸਾਰੀ ਰਾਤ ਜਾਗਦੇ। ਸਾਰੀ ਸਾਰੀ ਰਾਤ ਜਾਗਦੇ ਮੇਰੇ ਪਿਆਰੇ ਸਾਰੀ ਸਾਰੀ ਰਾਤ ਜਾਗਦੇ, ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ ਸਾਰੀ ਸਾਰੀ ਰਾਤ ਜਾਗਦੇ, ਤੇਰੇ ਨਾਮ ਦੇ ਵਪਾਰੀ ਸੱਚੇ ਪਾਤਸ਼ਾਹ ਸਾਰੀ ਸਾਰੀ ਰਾਤ ਜਾਗਦੇ। ਸਿੱਖ ਤੇ ਸਿੱਖਣੀ ਸਾਰੀ ਸਾਰੀ ਰਾਤ ਜਾਗਦੇ ਨੇ, ਕਿਉਂਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਬੈਠ ਜਾਂਦੇ ਸਨ, ਜੇ ਜੰਗਲ ਦੇ ਵਿੱਚ ਵੀ ਬੈਠ ਜਾਣਾ ਤੇ ਮਰਦਾਨੇ ਨੂੰ ਕਹਿਣਾ ਮਰਦਾਨਿਆਂ ਰਬਾਬ ਛੇੜ, ਮਰਦਾਨੇ ਨੇ ਰਬਾਬ ਛੇੜਨੀ, ਗੁਰੂ ਨਾਨਕ ਦੇ ਮਹਾਰਾਜ ਜੀ ਹੁਣਾਂ ਨੇ ਜਦੋਂ ਕੀਰਤਨ ਕਰਨਾ ਤੇ ਉੱਥੋਂ ਦੇ ਪੰਛੀ ਵੀ ਆ ਕੇ ਸਤਿਗੁਰਾਂ ਨੂੰ ਸਿਜਦੇ ਕਰਨ ਲੱਗ ਜਾਂਦੇ ਸਨ, ਨਮਸਕਾਰਾ ਕਰਨ ਲੱਗ ਜਾਂਦੇ ਸਨ। ਇਹ ਸਿੱਖ ਤੇ ਸਿੱਖਣੀ ਵੀ ਬਾਣੀ ਦੇ ਨਾਲ ਜੁੜੇ ਨੇ, ਸਾਰੀ ਸਾਰੀ ਰਾਤ ਜਾਗਦੇ ਨੇ, ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਸਤਿਕਾਰਯੋਗ ਸੰਗਤ ਜੀ, ਜਿੰਨਾ ਕੁ ਰਾਸ਼ਨ ਸਿੱਖ ਰੱਸੀ ਵੇਚ ਕੇ ਲੈ ਕੇ ਆਇਆ ਸੀ ਉਹ ਰਾਸ਼ਨ ਖਤਮ ਹੋ ਗਿਆ। ਸਿੱਖ ਤੇ ਸਿੱਖਣੀ ਹੁਣ ਘਰ ਦੇ ਵਿੱਚ ਸਲਾਹ ਕਰਦੇ ਨੇ ਕਿ ਹੁਣ ਕਿਵੇਂ ਕੀਤਾ ਜਾਵੇ। ਇਉਂ ਨਹੀਂ ਕਿਹਾ ਕਿ ਸਾਡੇ ਘਰੋਂ ਗੁਰੂ ਨਾਨਕ ਕਦੋਂ ਜਾਣਗੇ, ਇਉਂ ਨਹੀਂ ਆਖਿਆ। ਸਿੱਖ ਤੇ ਸਿੱਖਣੀ ਕਹਿਣ ਲੱਗੇ ਆਪਾਂ ਤਨ ਤੇ ਮਨ ਤੇ ਧਨ ਗੁਰੂ ਦੇ ਕੁਰਬਾਨ ਕਰ ਦੇਣਾ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਘਰ ਵਿੱਚ ਬੈਠ ਕੇ ਸਲਾਹ ਕੀਤੀ, ਆਪਣੇ ਕੋਲ ਇੱਕ ਸੁਭਾਗਾ ਪੁੱਤਰ ਹੈ, ਉਸ ਨੂੰ ਆਪਾਂ ਬਾਜ਼ਾਰ ਵੇਚ ਆਈਏ। ਬਾਜ਼ਾਰ ਵੇਚ ਕੇ ਮਾਇਆ ਲੈ ਕੇ ਰਸਤ ਖਰੀਦੀਏ। ਸਤਿਕਾਰਯੋਗ ਸੰਗਤ ਜੀ, ਸਿੱਖ ਤੇ ਸਿੱਖਣੀ ਨੇ ਘਰ ਬੈਠ ਕੇ ਸਲਾਹ ਕਰ ਲਈ ਕਿ ਆਪਣੇ ਕੋਲ ਸੁਭਾਗਾ ਪੁੱਤਰ, ਇਸ ਨੂੰ ਬਾਜ਼ਾਰ ਦੇ ਵਿੱਚ ਵੇਚ ਆਈਏ। ਸਿੱਖ ਤੇ ਸਿੱਖਣੀ ਬਾਜ਼ਾਰ ਨੂੰ ਤੁਰ ਪੈ। ਬਾਜ਼ਾਰ ਦੇ ਵਿੱਚ ਜਾ ਕੇ ਆਵਾਜ਼ ਦਿੰਦੇ ਨੇ ਅਸੀਂ ਆਪਣਾ ਪੁੱਤਰ ਵੇਚਣਾ, ਅਸੀਂ ਆਪਣਾ ਪੁੱਤਰ ਵੇਚਣਾ ਹੈ, ਉੱਚੀ ਉੱਚੀ ਆਵਾਜ਼ਾਂ ਦੇ ਰਹੇ ਨੇ। ਕਿਸੇ ਬਾਜ਼ਾਰ ਦੇ ਵਿੱਚ ਸੁਣਿਆ ਉਹ ਸਿੱਖਾ, ਇਹ ਤੂੰ ਕੀ ਕਹਿ ਰਹੇ, ਆਪਦਾ ਪੁੱਤਰ ਵੇਚਣਾ? ਉਹ ਸਿੱਖਾ, ਤੈਨੂੰ ਐਡਾ ਕਿਹੜਾ ਦੁੱਖ ਲੱਗ ਗਿਆ? ਉਹ ਸਿੱਖਾ, ਤੇਰੇ 'ਤੇ ਐਡੀ ਕਿਹੜੀ ਬਿਪਤਾ ਪੈ ਗਈ ਜਿਹੜਾ ਤੂੰ ਆਪਣਾ ਪੁੱਤਰ ਵੇਚਣ ਵਾਸਤੇ ਤਿਆਰ ਹੋ ਗਏ? ਉਹ ਸਿੱਖਾ, ਅੱਜ ਤੀਕਰ ਦੁਨੀਆ 'ਤੇ ਕੋਈ ਨਹੀਂ ਦੇਖਿਆ ਕੋਈ ਆਪਦਾ ਪੁੱਤਰ ਵੇਚਦਾ ਹੋਵੇ, ਭਾਵੇਂ ਕੋਈ ਕਰੋੜਾਂ ਮੁੱਲ ਦੇਵੇ ਬੱਚੇ ਦਾ, ਅੱਜ ਤੀਕਰ ਦੁਨੀਆ 'ਤੇ ਕੋਈ ਨਹੀਂ ਦੇਖਿਆ। ਉਹ ਸਿੱਖਾ, ਤੂੰ ਕਾ ਤੂੰ ਆਪਦਾ ਪੁੱਤਰ ਵੇਚ ਰਿਹਾ? ਸਿੱਖ ਕਹਿਣ ਲੱਗਾ, ਮੇਰੇ 'ਤੇ ਕੋਈ ਬਿਪਤਾ ਨਹੀਂ ਪਈ, ਨਾ ਕੋਈ ਮੈਨੂੰ ਦੁੱਖ ਆਇਆ, ਉਹ ਮੈਂ ਤਾਂ ਨਿਰੰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਆਖਿਆ, ਮੇਰੇ ਘਰ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ, ਮੈਂ ਬੜਾ ਗਰੀਬ ਹਾਂ, ਬੜੀ ਗਰੀਬੀ ਹੈ, ਘਰ ਦੇ ਵਿੱਚ ਕੋਈ ਪੈਸਾ ਨਹੀਂ ਹੈ, ਪੁੱਤਰ ਨੂੰ ਵੇਚ ਕੇ ਮੈਂ ਮਾਇਆ ਲੈ ਕੇ ਰਸਤ ਖਰੀਦਣੀ। ਉਹ ਪੁੱਛਣ ਲੱਗਾ, ਭਾਈ ਕਿੰਨੇ ਪੈਸੇ ਲੈਣੇ ਨੇ? ਕਹਿਣ ਲੱਗਾ, ਜਿੰਨੇ ਮਰਜ਼ੀ ਦੇ ਦਿਓ। ਸਿੱਖਾ, ਪੈਸੇ ਲੈ ਜਾ। ਨਿਰੰਕਾਰ ਨੇ ਉਹਦੇ ਮਨ ਵਿੱਚ ਦਇਆ ਕਰ ਦਿੱਤੀ, ਕਿਰਪਾ ਕਰ ਦਿੱਤੀ। ਉਹ ਸਿੱਖਾ, ਪੈਸੇ ਵੀ ਲੈ ਜਾ ਅਤੇ ਆਪਦੇ ਬੱਚੇ ਨੂੰ ਵੀ ਨਾਲ ਲੈ ਜਾ, ਪਰ ਇੱਕ ਗੱਲ ਯਾਦ ਰੱਖੀ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਤੇਰੇ ਘਰੋਂ ਚਲੇ ਜਾਣਗੇ ਨਾ, ਅਤੇ ਇਹ ਬੱਚਾ ਮੈਨੂੰ ਵਾਪਸ ਕਰ ਦੀ, ਕਿਉਂਕਿ ਮੈਂ ਇਹਦਾ ਮੁੱਲ ਤਾਰ ਦਿੱਤਾ, ਪੈਸੇ ਤੈਨੂੰ ਦੇ ਦਿੱਤੇ। ਦਇਆ ਕਰ ਦਿੱਤੀ ਗੁਰੂ ਨਾਨਕ ਨੇ, ਉਹਦੇ ਮਨ ਵਿੱਚ ਦਇਆ ਆ ਗਈ। ਸਿੱਖ ਦੇ ਅੰਸੂ ਵਹਿ ਤੁਰੇ, ਮਾਇਆ ਲੈ ਲਈ, ਰਸਤ ਖਰੀਦ ਲਈ, ਰਸਤ ਖਰੀਦ ਕੇ ਬੱਚੇ ਨੂੰ ਵੀ ਨਾਲ ਲੈ ਕੇ ਵਾਪਸ ਆ ਗਏ ਨੇ। ਸਿੱਖ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਬੈਠ ਗਿਆ। ਸਿੱਖਣੀ ਲੰਗਰ ਪ੍ਰਸ਼ਾਦਾ ਤਿਆਰ ਕਰਨ ਲੱਗੀ ਹੈ। ਬੱਚਾ ਜਿਹੜਾ ਉਹਦੀ ਸੇਵਾ ਲੱਗ ਗਈ ਹੈ ਕਿ ਤੂੰ ਬੇਟਾ ਅੱਗ ਦੀ ਸੇਵਾ ਕਰਨੀ ਹੈ, ਅੱਗ ਦੀ। ਸਤਿਕਾਰਯੋਗ ਸੰਗਤ ਜੀ, ਅੱਗੇ ਵੀ ਰੋਜ਼ ਲੰਗਰ ਪੱਕਦਾ ਹੈ, ਕਿਉਂਕਿ ਪ੍ਰਾਤਨ ਸਮੇਂ ਵਿੱਚ ਵੱਡੀਆਂ ਵੱਡੀਆਂ ਚੂਰਾਂ ਕੱਢੀਆਂ ਜਾਂਦੀਆਂ ਸਨ। ਉਹ ਬੱਚਾ ਅੱਗ ਦੀ ਸੇਵਾ ਕਰਨ ਲੱਗ ਪਿਆ। ਸਿੱਖਣੀ ਅੰਦਰੋਂ ਕੋਈ ਬਰਤਨ ਲੈਣ ਚਲੀ ਗਈ, ਜਦੋਂ ਬਰਤਨ ਲੈ ਕੇ ਵਾਪਸ ਆਈ ਤਾਂ ਜਿਹੜਾ ਬੱਚਾ ਸੀ ਸਤਿਕਾਰਯੋਗ ਸੰਗਤ ਜੀ, ਉਹ ਚੁਰ ਦੇ ਵਿੱਚ ਡਿੱਗ ਪਿਆ। ਚੁਰ ਦੇ ਵਿੱਚ ਡਿੱਗਣ ਦੇ ਨਾਲ ਹੀ ਬੱਚਾ ਸਵਰਗਵਾਸ ਹੋ ਗਿਆ। ਸਿੱਖ ਅਤੇ ਸਿੱਖਣੀ ਨੇ ਜਦੋਂ ਦੇਖਿਆ ਕਿ ਬੱਚਾ ਪੂਰਾ ਹੋ ਗਿਆ, ਉਸ ਬੱਚੇ ਨੂੰ ਚੁਰ ਦੇ ਵਿੱਚੋਂ ਕੱਢਿਆ ਅਤੇ ਬਾਹਰ ਪੁੰਜੇ ਲੰਮਾ ਪਾ ਦਿੱਤਾ, ਉੱਪਰ ਬਸਤਰ ਪਾ ਦਿੱਤਾ। ਪ੍ਰਸ਼ਾਦਾ ਲੈ ਕੇ ਜਦੋਂ ਸਿੱਖ ਅਤੇ ਸਿੱਖਣੀ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੋਏ, ਸਤਿਗੁਰੂ ਕਹਿਣ ਲੱਗੇ, ਸਿੱਖਾ ਤੇਰਾ ਬੱਚਾ ਕਿੱਥੇ ਹੈ? ਅੱਜ ਤੇਰੇ ਪੁੱਤਰ ਕੋਲੋਂ ਪ੍ਰਸ਼ਾਦਾ ਛਕਣਾ। ਸਤਿਗੁਰੂ, ਉਹ ਬੱਚਿਆਂ ਦੇ ਨਾਲ ਖੇਡਣ ਚਲਾ ਜਾਂਦਾ, ਅੱਜ ਵੀ ਸਵੇਰ ਤੋਂ ਘਰੋਂ ਚਲਾ ਗਿਆ ਹੈ, ਪਤਾ ਨਹੀਂ ਉਹ ਸਤਿਗੁਰੂ ਵਾਪਸ ਕਦੋਂ ਆਵੇ ਕਦੋਂ ਨਾ ਆਵੇ, ਕਿਰਪਾ ਕਰੋ ਤੁਸੀਂ ਪ੍ਰਸ਼ਾਦਾ ਛਕੋ। ਸਤਿਗੁਰੂ ਕਹਿਣ ਲੱਗੇ, ਆਪਦੇ ਪੁੱਤਰ ਨੂੰ ਆਵਾਜ਼ ਮਾਰ। ਸਿੱਖ ਦੀਆਂ ਤਾਹਾਂ ਨਿਕਲ ਗਈਆਂ, ਰੋਣ ਲੱਗ ਪਿਆ। ਕਹਿਣ ਲੱਗਾ, ਸਤਿਗੁਰੂ ਉੱਥੇ ਮੇਰੀ ਆਵਾਜ਼ ਨਹੀਂ ਜਾ ਸਕਦੀ ਜਿੱਥੇ ਮੇਰਾ ਬੱਚਾ ਚਲਾ ਗਿਆ ਹੈ। ਉੱਥੇ ਆਵਾਜ਼ ਨਾ ਗੁਰੂ ਜੀ ਮੇਰੀ ਜਾਵੇ ਜਿੱਥੇ ਮੇਰਾ ਲਾਲ ਖੇਡਦਾ। ਉੱਥੇ ਆਵਾਜ਼ ਨਾ ਗੁਰੂ ਜੀ ਮੇਰੀ ਜਾਵੇ ਜਿੱਥੇ ਮੇਰਾ ਲਾਲ ਖੇਡਦਾ। ਸਿੱਖ ਕਹਿਣ ਲੱਗਾ, ਸਤਿਗੁਰੂ ਉੱਥੇ ਮੇਰੀ ਆਵਾਜ਼ ਨਹੀਂ ਜਾ ਸਕਦੀ ਜਿੱਥੇ ਮੇਰਾ ਲਾਲ ਚਲਾ ਗਿਆ। ਸਤਿਗੁਰੂ ਤੁਸੀਂ ਕਿਰਪਾ ਕਰੋ ਅਤੇ ਤੁਹਾਡੀ ਆਵਾਜ਼ ਜਾ ਸਕਦੀ ਹੈ। ਸਤਿਗੁਰਾਂ ਨੇ ਆਵਾਜ਼ ਮਾਰੀ, ਉਹ ਬੱਚਾ ਬੇਟਾ ਬਾਹਰ ਆ। ਸਤਨਾਮ ਦਾ ਜਾਪ ਕਰਦਾ ਹੋਇਆ ਬੱਚਾ, ਸਤਿਗੁਰਾਂ ਨੇ ਆਵਾਜ਼ ਦਿੱਤੀ ਅਤੇ ਸਤਨਾਮ ਦਾ ਜਾਪ ਕਰਦਾ ਹੋਇਆ ਬੱਚਾ ਬਾਹਰ ਨੂੰ ਆ ਗਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਟਹਿ ਪਿਆ। ਸਿੱਖ ਅਤੇ ਸਿੱਖਣੀ ਵੀ ਸਤਿਗੁਰਾਂ ਦੇ ਚਰਨਾਂ 'ਤੇ ਟਹਿ ਪੈ। ਸਿੱਖ ਅਤੇ ਸਿੱਖਣੀ ਕਹਿਣ ਲੱਗੇ, ਸਤਿਗੁਰੂ ਤੁਹਾਡੀਆਂ ਤੁਸੀਂ ਜਾਣੋ। ਆ ਤੱਕੋ ਸਤਿਕਾਰਯੋਗ ਸਿੰਘ ਜੀ, ਜਿਨ੍ਹਾਂ ਨੇ ਸੇਵਾ ਕੀਤੀ ਹੈ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸੇਵਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਗਿਆ। ਸਤਿਗੁਰਾਂ ਨੇ ਉਸ ਸਿੱਖ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਗਰੀਬੀ ਦੂਰ ਕਰ ਦਿੱਤੀ ਅਤੇ ਆਖਿਆ, ਸਿੱਖਾ ਆਏ ਗਏ ਸਿੱਖ ਦੀ ਸੇਵਾ ਕਰਨੀ ਹੈ, ਤੇਰੇ 'ਤੇ ਨਿਰੰਕਾਰ ਦੀ ਸਦਾ ਹਮੇਸ਼ਾ ਕਿਰਪਾ ਰਹੇਗੀ। ਉੱਥੇ ਆਵਾਜ਼ ਨਾ ਗੁਰੂ ਜੀ ਮੇਰੀ ਜਾਵੇ ਜਿੱਥੇ ਮੇਰਾ ਲਾਲ ਖੇਡਦਾ। ਉੱਥੇ ਆਵਾਜ਼ ਨਾ ਗੁਰੂ ਜੀ ਮੇਰੀ ਜਾਵੇ ਜਿੱਥੇ ਮੇਰਾ ਲਾਲ ਖੇਡਦਾ। ਮੇਰੇ ਪਿਆਰੇ ਜਿੱਥੇ ਮੇਰਾ ਲਾਲ